ਸੰਚਤ ਤੇ ਪ੍ਰਾਰਬਧ ਹੈ
ਲਖੋ ਖਾਲਸਾ ਤਿਸੀ ਭਾਏ
ਇਸੇ ਤਰ੍ਹਾਂ ਖਾਲਸਾ ਜੀ ਜਾਣਨਾ ਕਰੋ
ਪ੍ਰਾਰਬਧ ਕੇ ਫਲ ਹੈ ਤੀਨ
ਹੁਣ ਪ੍ਰਾਰਬਧ ਦੇ ਤਿੰਨ ਫਲ ਮਿਲਦੇ ਨੇ ਬੰਦੇ ਨੂੰ ਜਿਹੇ ਜਿਹੇ ਉਹਦੇ ਕਰਮ ਕੀਤੇ ਹੁੰਦੇ ਨੇ
ਜਾਤ ਆਰ ਬਲ ਭੋਗ ਸੁਚੀਨ
ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਪ੍ਰਾਰਬਧ ਮਿਲਦੀ ਹੈ ਉਹਦੇ ਮੁਤਾਬਕ ਬੰਦੇ ਦੀ ਜਾਤੀ ਬਣਦੀ ਹੈ ਕਿ ਕਿਹੜੀ ਜਾਤੀ ਨਾਲ ਇਹਨੇ ਸੰਬੰਧਿਤ ਹੋਣਾ ਹੈ ਕਿਉਂਕਿ ਉਹ ਵੀ ਪਿਛਲਾ ਕਰਮ ਹੈ ਆਪਣਾ ਜਿਵੇਂ ਭਗਤ ਰਵਿਦਾਸ ਜੀ ਨੂੰ ਕਹਿਣ ਲੱਗੇ ਜਦੋਂ ਭਗਤ ਰਵਿਦਾਸ ਜੀ ਪਹਿਲੇ ਜਨਮ ਵਿੱਚ ਸੰਨਿਆਸੀ ਦੇ ਰੂਪ ਵਿੱਚ ਸਨ ਰਾਮਾਨੰਦ ਜੀ ਨੇ ਕਿਹਾ ਬੇਟਾ ਸਾਰੇ ਸ਼ਹਿਰ ਵਿੱਚੋਂ ਮੰਗ ਲਈ ਆਹ ਜਿਹੜਾ ਸੇਠਾਂ ਦਾ ਘਰ ਹੈ ਇਹਨਾਂ ਤੋਂ ਨਾ ਮੰਗੀ ਪਰ ਭਗਤ ਰਵਿਦਾਸ ਜੀ ਮੀਂਹ ਪੈਣ ਕਾਰਨ ਤਿਲਕ ਕੇ ਡਿੱਗ ਪਏ ਸੰਨਿਆਸੀ ਜੀ ਡਿੱਗ ਪਏ ਪਹਿਲੇ ਜਨਮ 'ਚ ਸੇਠ ਕਿਤੇ ਬਾਹਰ ਖੜਾ ਸੀ ਕਹਿੰਦਾ ਸੰਨਿਆਸੀ ਜੀ ਕਿਉਂ ਐਵੇਂ ਔਖੇ ਹੁੰਦੇ ਹੋ ਅੱਜ ਆਟਾ ਦਾਲਾਂ ਸਾਡੇ ਘਰੋਂ ਲੈ ਜਾ ਉਹ ਚੁੱਕ ਕੇ ਆਪਣੇ ਘਰੋਂ ਦੇ ਤੀਆਂ ਉਹ ਸੀ ਪਾਪੀ ਬੰਦੇ ਜਦ ਰੋਟੀ ਖਾਧੀ ਰਾਮਾਨੰਦ ਜੀ ਨੇ ਤਾਂ ਖੱਲਾਂ ਹੀ ਖੱਲਾਂ ਦੇਖੀਆਂ ਉਸ ਵਕਤ ਖੱਲਾਂ ਦੇਖ ਕੇ ਅੱਖਰ ਯਾਦ ਆ ਗਿਆ ਕਹਿੰਦੇ ਉਹ ਚਮਿਆਰਾ ਇਹ ਕਿੱਥੋਂ ਲਿਆਇਆ ਆਟ ਦਾ ਆਟਾ ਦਾਲਾਂ ਕਹਿੰਦੇ ਜੀ ਜਿੱਥੋਂ ਤੁਸੀਂ ਮਨ੍ਹਾ ਕੀਤਾ ਸੀ ਕਹਿੰਦੇ ਕਰਤੀ ਨਾ ਉਹੀ ਗੱਲ ਉਹ ਫਿਰ ਅਗਲਾ ਜਨਮ ਹੁਣ ਮਿਲ ਗਿਆ ਪ੍ਰਾਰਬਧ ਦੇ ਮੁਤਾਬਕ ਕਿਉਂਕਿ ਬੋਲ ਦਿੱਤਾ ਅੱਖਰ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀਆਂ ਆਪਾਂ ਪਿੱਛੇ ਜੋ ਵੀ ਕੁਛ ਕੀਤਾ ਹੈ ਉਹਦੇ ਮੁਤਾਬਕ ਇਨਸਾਨ ਦੀ ਜਾਤੀ ਬਣਦੀ ਹੈ
ਜਿਵੇਂ ਇੱਕ ਕਾਲ ਭਵਿੱਖਤ ਹੋਏ
ਸੋ ਜਿਵੇਂ ਇੱਕ ਕਾਲ ਹੈ ਭਵਿੱਖਤ ਕਾਲ ਹੁੰਦਾ ਹੈ
ਪ੍ਰਾਰਬਧ ਕੇ ਫਲ ਹੈ ਤੀਨ ਜਾਤ ਆਰਬਲ ਭੋਗ ਸੁਚੀਨ
ਇਹ ਜਾਤੀ ਮਿਲਦੀ ਹੈ ਫਿਰ ਆਰਬਲ ਉਮਰ ਮਿਲਦੀ ਬੰਦੇ ਨੂੰ ਉਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਈ ਤਾਂ ਮਾਤਾ ਦੇ ਉਦਰ ਵਿੱਚ ਹੀ ਚੜ੍ਹਾਈ ਕਰ ਜਾਂਦੇ ਨੇ ਉਹ ਵੀ ਪ੍ਰਾਰਬਧ ਹੈ ਕਈ ਜਨਮ ਲੈ ਕੇ ਚੜ੍ਹਾਈ ਕਰ ਜਾਂਦੇ ਨੇ ਕਈ 2 ਸਾਲਾਂ ਬਾਅਦ ਚਲੇ ਜਾਂਦੇ ਨੇ ਕੋਈ 100 ਸਾਲ ਦਾ ਕਈ 150 ਸਾਲ ਵੀ ਕੱਟ ਜਾਂਦੇ ਨੇ ਉਹ ਵੀ ਉਹਨਾਂ ਦੀ ਪ੍ਰਾਰਬਧ ਹੈ ਜਿਵੇਂ ਜਿਵੇਂ ਬੀਜਿਆ ਹੁੰਦਾ ਹੈ ਭੋਗ ਭੋਗ ਪਦਾਰਥ ਵੀ ਇਹ ਬੰਦੇ ਨੂੰ ਇੰਨਾ ਕੁਛ ਸੁੱਖ ਆਰਾਮ ਮਿਲਣਾ ਹੈ ਉਹ ਵੀ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੈ
ਸੁਰ ਨਰ ਆਦਿ ਚਰਾ ਚਰ ਦੇ
ਹੁਣ ਇਹ ਜਿਹੜਾ ਸਾਰਾ ਕੁਛ ਮਿਲਦਾ ਆਪਾਂ ਨੂੰ ਜੋ ਵੀ ਮਿਲਦਾ ਹੈ ਭਾਵ ਜਿਹੜਾ ਵੀ ਦੇਵਤਾ ਰੂਪ ਵਿੱਚ ਆਉਣਾ ਹੈ ਜਾਂ ਫਿਰ ਬੰਦੇ ਦੀ ਦੇਹੀ ਵਿੱਚ ਆਉਣਾ ਹੈ ਜਾਂ ਫਿਰ ਇਸ ਬੰਦੇ ਨੇ ਸੋ ਆਉਣਾ ਹੈ ਜਾਨਵਰ ਦੇ ਰੂਪ ਵਿੱਚ ਚਰਾ ਅਚਰ ਦੇਹ ਚਰ ਹੁੰਦੀ ਹੈ ਚੱਲਣ ਵਾਲੀ ਅਤੇ ਅਚਰ ਹੁੰਦੀ ਇੱਕ ਥਾਂ ਖੜਨ ਵਾਲੀ ਜਾਂ ਜਿਵੇਂ ਦਰਖਤ ਨੇ ਪੱਥਰ ਨੇ ਪਹਾੜ ਨੇ ਹੈ ਤਾਂ ਇਹ ਵੀ ਜੂਨੀ ਹੈ ਬੱਦਲ ਵੀ ਜੂਨੀ 'ਚ ਹੈ ਜਿਹੜਾ ਬੱਦਲ ਬਰਸਦਾ ਹੈ ਇਹ ਵੀ ਜੂਨ ਹੈ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਮਿਲਦੀਆਂ ਨੇ ਇਹ ਬੰਦੇ ਨੇ ਦੇਵਤਾ ਬਣਨਾ ਜਾਂ ਬੰਦਾ ਬਣਨਾ ਜਾਂ ਚਰ ਅਚਰ ਬਣਨਾ ਇਹ ਸਾਰਾ ਕੁਝ ਸਾਡੀ ਪ੍ਰਾਰਬਧ ਹੀ ਕਰਦੀ ਹੈ
ਉੱਤਮ ਮੱਧਮ ਅਧਮ ਅਛੇ
ਹੁਣ ਇਹ ਬੰਦਾ ਉੱਤਮ ਬਣੇਗਾ ਇਹ ਮੱਧਮ ਬਣੇਗਾ ਇਹ ਬਿਲਕੁਲ ਨੀਚ ਬਣੇਗਾ ਜੋ ਇਹ ਸਾਰਾ ਕੁਝ ਹੈ ਨਾ ਇਹ ਪ੍ਰਾਰਬਧ ਦੇ ਮੁਤਾਬਕ ਹੀ ਮਿਲਦਾ ਹੈ
ਸਭ ਕੇ ਵੇਖੇ ਹੁਤ ਹੈ ਨਾਨਾ
ਸਾਰਿਆਂ ਦੇ ਵਿੱਚ ਇਹ ਨਾਨਾ ਪ੍ਰਕਾਰ ਦਾ ਕਰਮ ਹੁੰਦਾ ਹੈ
ਇਹ ਜਾਣੋ ਫਲ ਜਾਤ ਬਖਾਨਾ
ਇਹ ਜਾਣੋ ਕਿ ਜਾਤੀ ਦਾ ਫਲ ਤੁਹਾਨੂੰ ਦੱਸਿਆ ਹੈ ਕਿ ਜਾਤੀ ਇਸ ਤਰ੍ਹਾਂ ਦੀ ਬਣਦੀ ਜਿਵੇਂ ਦੇਵਤਾ ਬਣ ਗਿਆ ਦੈਂਤ ਬਣ ਗਿਆ ਮਨੁੱਖ ਬਣ ਗਿਆ ਉੱਤਮ ਪੁਰਸ਼ ਮੱਧਮ ਪੁਰਸ਼ ਨੀਚ ਬੰਦਾ ਇਹ ਸਾਰਾ ਕੁਝ ਜਿਹੜਾ ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਾਨੂੰ ਜਾਤ ਮਿਲਦੀ ਹੈ
ਨਿਮਖ ਆਦਿ ਹੋਏ ਜੀਵਨ ਜੇਤਕ
ਸੋ ਇਹ ਜਿਹੜਾ ਨਿਮਖ ਮਾਤਰ ਜੀਵਨ ਹੈ ਭਾਵੇਂ ਥੋੜਾ ਚਿਰ ਹੀ ਜਿਉਵੇਂ ਕਹਿੰਦੇ ਹੁਣੇ ਆਇਆ ਹੁਣੇ ਚਲਿਆ ਗਿਆ
ਆਰ ਬਲਾ ਫਲ ਜਾਣੋ ਤੇਤਕ
ਉਮਰ ਦਾ ਫਲ ਵੀ ਇਸੇ ਤਰ੍ਹਾਂ ਜਾਣੋ ਕੀਤੇ ਹੋਏ ਕਰਮਾਂ ਦੇ ਮੁਤਾਬਕ ਬੰਦੇ ਨੂੰ ਉਹਦੀ ਉਮਰ ਉਹਦਾ ਜੀਵਨ ਮਿਲਦਾ ਹੈ
ਦੁੱਖ ਸੁੱਖ ਕੋ ਜਵਾਨ ਭਾਵ ਰੂਪ
ਦੁੱਖ ਅਤੇ ਸੁੱਖ ਦਾ ਜਿਹੜਾ ਅਨੁਭਵ ਰੂਪ ਹੈ ਇਹ ਆਪਣਾ ਭੋਗ ਹੈ ਹੁਣ ਭੋਗ ਚੱਲਿਆ ਅੱਗੇ ਦੁੱਖ ਭੋਗਣਾ ਸੁੱਖ ਭੋਗਣਾ ਇਹ ਵੀ ਸਾਡੇ ਕੀਤੇ ਹੋਏ ਪਿਛਲੇ ਪ੍ਰਾਰਬਧ ਦੇ ਮੁਤਾਬਕ ਹਨ
ਬਿਰਧ ਕਿਦੋਂ ਲਗੂ ਕਰਨ ਅਨੂਪ
ਬਿਰਧ ਹੋ ਕੇ ਜਾਣਾ ਜਾਂ ਛੋਟੀ ਉਮਰ 'ਚ ਜਾਣਾ ਜਾਂ ਸੋਹਣਾ ਬਣਨਾ ਇਹ ਸਾਰੀਆਂ ਚੀਜ਼ਾਂ ਵੀ ਪਰਾ ਲਬਧ ਹੈ।
ਇਸ ਕੋ ਨਾਮ ਭੋਗ ਬੁੱਧ ਕਹੈ,
ਬੁੱਧੀ ਵਾਲੇ ਜਿਹੜੇ ਬੰਦੇ ਨੇ, ਸਿਆਣਪ ਵਾਲੇ, ਉਹ ਇਹਨੂੰ ਕਹਿੰਦੇ ਨੇ ਭੋਗ ਪਦਾਰਥ, ਇਹਨੇ ਇੰਨਾ ਭੋਗਣਾ ਹੈ।
ਚੌਦਾਂ ਲੋਕ ਵਿਖੇ ਜਨ ਲਹੈ,
ਚੌਦਾਂ ਲੋਕਾਂ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ, ਸਾਰੇ ਜਾਣੇ ਆਪਣੀ ਪਰਾਰਭ ਦੀ ਭੋਗਦੇ ਹਨ।
ਦੁਵੈ ਜੇ ਕਰਮ ਸੰਚਿਤ ਕਰੇ ਮਾਨ,
ਹੁਣ ਕਹਿੰਦੇ ਨੇ ਅੱਗੇ ਕਿ ਦੋ ਜਿਹੜੇ ਕਰਮ ਨੇ, ਪਹਿਲੇ ਸੰਚਿਤ ਤੇ ਕਿਰੇਮਾਨ, ਕਿਰੇਮਾਨ ਅਤੇ ਸੰਚਿਤ ਕਰਮ ਜਿਹੜੇ ਹਨ,
ਆਤਮ ਗਿਆਨੀ ਕੇ ਹੋਏ ਹਨ।
ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹਦੇ ਅੰਦਰੋਂ ਦੋ ਤਾਂ ਮੁੱਕ ਜਾਂਦੇ ਨੇ, ਬ੍ਰਹਮ ਗਿਆਨ ਹੋਣ ਕਰਕੇ ਕਿਰੇਮਾਨ ਨਹੀਂ ਕਰਦਾ ਉਹ, ਕਿਉਂ ਹੋਂ ਦੇ ਸਹਿਤ ਕੋਈ ਕਰਮ ਨਹੀਂ ਕਰਨਾ, ਸੰਚਿਤ ਉਹਦਾ ਹੋਣਾ ਹੀ ਨਹੀਂ। ਜਦ ਆਪਾਂ 100 ਰੁਪਈਆ ਰੋਜ਼ ਦਾ ਜਮ੍ਹਾਂ ਹੀ ਨਹੀਂ ਕਰਾਇਆ ਤਾਂ ਮਹੀਨੇ ਬਾਅਦ ਕਾਹਦੇ ਪੈਸੇ, ਫਿਰ ਤਾਂ ਹੈ ਹੀ ਨਹੀਂ ਗੇ। ਬ੍ਰਹਮ ਗਿਆਨੀ ਇਸੇ ਤਰ੍ਹਾਂ ਹੀ ਕਰਦੇ ਨੇ, ਆਪਾਂ ਰੋਜ਼ ਜਿੰਨਾ ਕੰਮ ਕਰਦੇ ਹਾਂ ਹੋਂ ਵਿੱਚ ਕਰਦੇ ਹਾਂ, ਬ੍ਰਹਮ ਗਿਆਨੀ ਕਹਿੰਦਾ ਵਾਹਿਗੁਰੂ ਆਪੇ ਕਰਵਾਉਂਦੇ ਨੇ ਇਹ ਕਰਮ।
ਜਿਵ ਤਰਕਸ਼ ਮੈਂ ਸਰਸੋ ਮਿਟਾਏ,
ਸੋ ਜਿਵੇਂ ਤਰਕਸ਼ ਜਿਹੜਾ ਪੱਥਾ ਹੈ ਇਹਦੇ ਵਿੱਚ ਜਿਹੜੇ ਤੀਰ ਭਰੇ ਹੁੰਦੇ ਨੇ, ਉਹ ਤੀਰ ਆਪਾਂ ਰੋਕ ਸਕਦੇ ਹਾਂ ਚਲਾਉਣੋ, ਕਿਉਂਕਿ ਉਹ ਆਪਣੇ ਹੱਥ ਵਿੱਚ ਹੈ ਹਲੇ।
ਧਰਿਓ ਪੰਚ ਪਰ ਸੋਪੇ ਹਟਾਏ,
ਜਿਹੜਾ ਤੀਰ ਆਪਾਂ ਪੱਥੇ ਵਿੱਚੋਂ ਕੱਢ ਲਿਆ, ਚਿੱਲੇ ਤੇ ਚੜਾ ਲਿਆ, ਜ਼ੋਰ ਨਾਲ ਖਿੱਚਿਆ, ਕਿਸੇ ਨੇ ਕਿਹਾ ਨਾ ਮਾਰੀ, ਆਪਾਂ ਉੱਥੇ ਹੀ ਰੋਕ ਗਏ, ਉਹ ਤੀਰ ਵਾਪਸ ਮੋੜ ਲਿਆ, ਨਹੀਂ ਚਲਾਇਆ। ਜੇ ਚੱਲ ਜਾਂਦਾ ਤਾਂ ਫਿਰ ਚੱਲ ਜਾਂਦਾ, ਕਿਉਂਕਿ ਫਿਰ ਨਹੀਂ ਸੀ ਰੁਕਣਾ। ਜਿਹੜਾ ਅਣਚੱਲਿਆ ਤੀਰ ਮੋੜ ਲਿਆ ਵਾਪਸ, ਇਹ ਵੀ ਚੰਗਾ ਹੋ ਗਿਆ।
ਪ੍ਰਾਰਬਧ ਜੋ ਛੁੱਟਿਓ ਸੁਬਾਨ, ਤਿਸ ਕੋ ਕਰ ਨਾ ਸਕੈ ਕੋ ਹਾਨ।
ਹੁਣ ਇਹ ਤਾਂ ਅਸੀਂ ਸੰਚਿਤ ਤੇ ਕਿਰੇਮਾਨ ਦੋਨੇ ਕਰਮ ਦੱਸੇ ਨੇ ਕਿ ਤੀਰ ਪੱਥੇ ਵਿੱਚ ਹੈ ਜਾਂ ਤੀਰ ਚਲਾਉਣਾ, ਇਹ ਤਾਂ ਸਾਡੇ ਹੱਥ 'ਚ ਹੀ ਹਲੇ। ਜਦੋਂ ਤੀਰ ਛੁੱਟ ਜਾਂਦਾ ਹੈ ਤੀਰ ਕਮਾਣ ਦੇ ਵਿੱਚੋਂ, ਇਹ ਬਣ ਗਈ ਸਾਡੀ ਪਰਾਰਬਧ ਵਾਂਗੂ, ਪਰਾਰਬਧ ਆਓ। ਚੱਲਿਆ ਹੋਇਆ ਤੀਰ ਫਿਰ ਮੁੜਦਾ ਨਹੀਂ ਵਾਪਸ, ਫਿਰ ਉਹ ਫਲ ਦੇ ਕੇ ਹੀ ਸ਼ਾਂਤ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜਦੋਂ ਬਣ ਜਾਂਦੀ ਨਾ ਪਰਾਰਬਧ, ਫਿਰ ਉਹ ਸਾਨੂੰ ਫਲ ਦੇ ਕੇ ਹੀ ਸ਼ਾਂਤ ਹੁੰਦੀ ਆ, ਉਸ ਤੋਂ ਪਹਿਲਾਂ ਨਹੀਂ ਹੁੰਦੀ। ਇਸ ਕਰਕੇ ਕਰਮ ਕਰਨ ਤੋਂ ਪਹਿਲਾਂ ਸੋਚ ਲਓ ਕਿ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
ਅਗੈ ਤਗੈ ਕੈ ਇੱਕ ਸਮਵੇ,
ਅੱਗੇ ਹੁੰਦਾ ਤੇ ਇੱਕ ਤੱਗਿਆ, ਅੱਗੇ ਅਗਿਆਨੀ, ਤੱਗਿਆ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦਾ ਤੇ ਅਗਿਆਨੀ ਦੇ ਵਿੱਚ ਇਹ ਕਿਰੇਮਾਨ ਅਤੇ ਸੰਚਿਤ ਕਰਮ ਇੱਕੋ ਜੈਸੇ ਹੀ ਹੁੰਦੇ ਹਨ।
ਪ੍ਰਾਰਬਧ ਫਲ ਦੇ ਸਮਦੁਏ,
ਪ੍ਰਾਰਬਧ ਦੋਨਾਂ ਨੂੰ ਬਰਾਬਰ ਫਲ ਦਿੰਦੀ ਹੈ, ਸੰਚਿਤ ਕਰਮ ਤੇ ਕਿਰੇਮਾਨ ਕਰਮ ਤਾਂ ਜਿਹੜੇ ਨੇ ਇਹ ਦੋਨਾਂ ਦੇ ਵਿੱਚ ਨੇ, ਇੱਕ ਬਰਾਬਰ ਹੀ ਨੇ। ਪ੍ਰਾਰਬਧ ਜਿਹੜੀ ਹੈ ਉਹ ਫਲ ਦਿੰਦੀ ਇੱਕ ਬਰਾਬਰ।
ਦੋਹੇਰਾ ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰੈ ਬਿਨਾਸ਼।
ਜਿਹੜਾ ਗਿਆਨੀ ਹੈ ਉਹ ਇਹਨਾਂ ਸੰਚਿਤ ਕਰਮਾਂ ਨੂੰ ਗਿਆਨ ਦੇ ਪ੍ਰਭਾਵ ਨਾਲ ਨਾਸ਼ ਕਰ ਦਿੰਦਾ ਹੈ, ਕਿਉਂਕਿ ਪਹਿਲਾਂ ਤਾਂ ਚਲੋ ਕਿਰੇਮਾਨ ਕਰਮ ਹੋ ਗਿਆ, ਕਿਰੇਮਾਨ ਕਰਮ ਜਿਹੜੇ ਨੇ ਅੱਬਲ ਤੇ ਉਹਨਾਂ ਨੇ ਕੀਤੇ ਨਹੀਂ, ਹੁਣ ਤਾਂ ਗਿਆਨ ਪਾ ਕੇ ਜਿਹੜੇ ਪਹਿਲਾਂ ਤੋਂ ਕੋਈ ਅਗਿਆਨ ਦੇ ਵਿੱਚ ਕਰਮ ਕੀਤੇ ਹੋਏ ਸਨ, ਉਹ ਜੋ ਸੰਚਿਤ ਹੋ ਚੁੱਕੇ ਨੇ, ਇਕੱਠੇ ਹੋ ਚੁੱਕੇ ਹਨ। ਬ੍ਰਹਮ ਗਿਆਨੀ ਉਹ ਸੰਚਿਤ ਕਰਮਾਂ ਨੂੰ ਪਰਾਰਬਧ ਦੇ ਬਣਨ ਤੋਂ ਪਹਿਲਾਂ ਹੀ ਨਾਸ਼ ਕਰ ਦਿੰਦਾ ਹੈ।
ਜਿਮ ਅਨਾਜ ਮੰਦਰ ਸਹਿਤ ਦਾਹੈ ਅਗਨ ਪ੍ਰਕਾਸ਼।
ਹੁਣ ਇੱਕ ਪ੍ਰਮਾਣ ਦਿੰਦੇ ਨੇ ਆਪਣੀ ਸਮਝ ਵਾਸਤੇ, ਕਿਵੇਂ ਕਰ ਲੈਂਦਾ ਜੀ ਉਹ ਨਾਸ਼ ਉਹਨਾਂ ਨੂੰ। ਕਹਿੰਦੇ ਜਿਵੇਂ ਅਨਾਜ ਦਾ ਭਰਿਆ ਹੋਇਆ ਕੋਠਾ ਹੈ, ਤੋ ਉਹ ਕੋਠੇ ਨੂੰ ਆਪਾਂ ਅੱਗ ਲਾ ਦਈਏ। ਪਹਿਲਾਂ ਪੁਰਾਣੇ ਕੋਠੇ ਜਿਵੇਂ ਲੱਕੜ ਦੇ ਬਾਲੇ, ਲੱਕੜ ਦੀਆਂ ਛਤੀਰੀਆਂ ਇਤਿਆਦਿਕ ਬਣੇ ਨੂੰ ਅੱਗ ਲਾ ਦਈਏ, ਕੋਠਾ ਸਾਰਾ ਸੜ ਗਿਆ, ਉਹਦੇ ਵਿੱਚ ਪਿਆ ਹੋਇਆ ਜਿਵੇਂ ਅਨਾਜ ਵੀ ਸੜ ਗਿਆ।
ਮੰਦਰ ਸਹਿਤ ਅਨਾਜ ਕੇ ਜਬ ਪਾ ਜਲ ਕੈ ਛਾਰ।
ਮੰਦਰ ਦੇ ਸਮੇਤ ਅਨਾਜ ਸਾਰਾ ਸੜ ਕੇ ਸਵਾਹ ਬਣ ਜਾਂਦਾ ਹੈ ਜਦੋਂ।
ਅੰਕਰ ਕੋ ਨਾ ਸਮਰੱਥ ਪੁੰਨ ਜਾਨੋ ਤਿਸੀ ਪ੍ਰਕਾਰ।
ਕਹਿੰਦੇ ਹੁਣ ਜੇ ਕੋਈ ਉਹਨਾਂ ਭੁੱਜੇ ਹੋਏ ਦਾਣਿਆਂ ਨੂੰ ਦੇਖੇ, ਦੇਖਣ ਨੂੰ ਤਾਂ ਉਹ ਲੱਗਦੇ ਨੇ ਦਾਣੇ ਹੀ ਕਾਲੇ ਕਾਲੇ ਜੇ, ਪਰ ਜੇ ਉਹਨਾਂ ਨੂੰ ਕਹਿੰਦੇ ਬੀਜੀਏ ਜਾ ਕੇ, ਹੁਣ ਉੱਗਦੇ ਨਹੀਂ, ਹੁਣ ਨਹੀਂ ਉਹਨਾਂ ਚ ਅੰਕੁਰ ਹੈਗਾ, ਉਹ ਚੀਜ਼ ਮੁੱਕ ਗਈ ਉਹਨਾਂ ਚੋਂ। ਦੇਖਣ ਨੂੰ ਮਾਤਰ ਦਾਣੇ ਲੱਗਦੇ ਨੇ, ਭੁੱਜੇ ਨਹੀਂ ਹੁੰਦੇ ਦਾਣੇ, ਜਿਹੜੇ ਭੁੱਜੇ ਹੋਏ ਨੇ ਉਹ ਕਦੇ ਉੱਗਦੇ ਨੇ। ਹੁਣ ਇਸੇ ਪ੍ਰਕਾਰ ਬ੍ਰਹਮ ਗਿਆਨੀ ਸਿਮਰਨ ਕਰਕੇ, ਸ਼ਬਦ ਦਾ ਅਭਿਆਸ ਕਰਕੇ ਆਪਣੇ ਅੰਦਰ ਬ੍ਰਹਮ ਅਗਨੀ ਨੂੰ ਪ੍ਰਜਵਲਿਤ ਕਰ ਲੈਂਦਾ। ਜਿਹੜਾ ਬ੍ਰਹਮ ਦਾ ਪ੍ਰਕਾਸ਼ ਹੁੰਦਾ ਹੈ ਇਹ ਜਦੋਂ ਅੰਦਰ ਹੁੰਦਾ ਤਾਂ ਜਿਹੜੇ ਕਿਰੇਮਾਨ ਕਰਮ ਨੇ ਉਹਨਾਂ ਨਾਲ ਬਣੇ ਹੋਏ ਸੰਚਿਤ ਕਰਮ ਨੇ ਉਹ ਸਾਡੇ ਅੰਦਰ, ਜਿਹੜਾ ਘੜਾ ਬਣਾਇਆ ਸੀ ਪਹਿਲਾਂ ਕੋਠਾ, ਇੱਥੇ ਕੋਠਾ ਬਣਾਇਆ ਘੜਾ, ਜਿਹਦੇ ਵਿੱਚ ਹਿਰਦੇ ਰੂਪੀ ਘੜੇ ਵਿੱਚ ਜਿਹੜਾ ਘਟਾਕਾਸ਼ ਹੈ ਉਹਦੇ ਵਿੱਚ ਜਿਹੜੇ ਸਾਡੇ ਕਰਮ ਦਾਣਿਆਂ ਵਾਂਗੂ ਪਏ ਨੇ, ਉਹ ਪਹਿਲਾਂ ਨਹੀਂ ਉੱਗਦੇ, ਉਹ ਮੌਕੇ ਮੌਕੇ 'ਤੇ ਉੱਗ ਕੇ ਸਾਨੂੰ ਫਲ ਦਿੰਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜਦ ਇਉਂ ਕਰਦਿਆਂ ਕਰਦਿਆਂ ਬੇਤੀ ਸਾਡੀ ਏਕ ਚਿੱਤ ਜੇ ਏਕ ਛਿੰਨ ਧਿਆਇਓ, ਜਦੋਂ ਇੱਕ ਹੋ ਗਏ ਨਾ ਬਰਾਬਰ ਦੋਨੋਂ, ਉਹ ਅੰਦਰ ਜਿਹੜੇ ਕਰਮਾਂ ਰੂਪੀ ਦਾਣੇ ਨੇ ਉਹ ਪਏ ਸੜ ਜਾਣੇ ਨੇ, ਉਹਨਾਂ ਨੇ ਕਰਮ ਦਾ ਫਲ ਨਹੀਂ ਦੇਣਾ, ਸਾਰੇ ਪਿਛਲੇ ਕਰਮ ਖਤਮ ਹੋ ਕੇ। ਰਾਮਾਨੰਦ ਜੀ ਨੇ ਤੁਕ ਉਚਾਰਨ ਕੀਤੀ, ਭਗਤ ਰਾਮਾਨੰਦ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ, ਜਿਹੜਾ ਗੁਰੂ ਦਾ ਸ਼ਬਦ ਹੈ ਨਾ। ਆਪਾਂ ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ, ਆਮ ਲੋਕ ਕਹਿੰਦੇ ਲੈ ਸਾਰਾ ਦਿਨ ਬੁੜ ਬੁੜ ਕਰਦੇ ਰਹਿੰਦੇ ਨੇ, ਉਹ ਤੁਹਾਨੂੰ ਕੀ ਪਤਾ ਅਸੀਂ ਕੀ ਕਰ ਰਹੇ ਹਾਂ। ਅਸੀਂ ਤਾਂ ਪਿਛਲੇ ਸਾਰੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਹਾਂ ਔਰ ਆਉਣ ਵਾਲੇ ਸਮੇਂ ਦਾ ਰਸਤਾ ਸਾਫ਼ ਕਰ ਲੈਂਦੇ ਹਾਂ।
ਜਪੈ ਸੰਚਿਤ ਕਰਮ ਸੋ ਅੰਤੈ ਕਰਣਾ,
ਹੁਣ ਜਿਹੜਾ ਸੰਚਿਤ ਕਰਮ ਹੈ ਇਕੱਠੇ ਕੀਤੇ ਹੋਏ ਸੀਗੇ ਅੰਦਰ ਅੰਤਹਿ ਕਰਨ ਰੂਪੀ ਭਾਂਡੇ ਵਿੱਚ ਜਿਹੜੇ ਪਏ ਨੇ,
ਗਿਆਨ ਅਗਨ ਤੇ ਕਰੈ ਪ੍ਰਹਰਣਾ,
ਇਹਨਾਂ ਨੂੰ ਬ੍ਰਹਮ ਗਿਆਨੀ ਗਿਆਨ ਦੀ ਅਗਨੀ ਨਾਲ ਨਾਸ ਕਰ ਦਿੰਦਾ ਹੈ।
ਬਹੁਰ ਜਨਮ ਦਾ ਇੱਕ ਨੈ ਸੋਏ,
ਉਹ ਫਿਰ ਉੱਗਦੇ ਹੀ ਨਹੀਂ, ਜਦੋਂ ਉੱਗਣੇ ਹੀ ਨਹੀਂ ਹੈਗੇ ਸਾਰੇ, ਜਦੋਂ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਹੁਣ ਕਾਹਦਾ ਜਨਮ ਹੈ, ਕਿਉਂਕਿ ਤੇਰੇ ਤਾਂ ਦਾਣਿਆਂ ਰੂਪੀ ਕਰਮ ਸਾਰੇ ਸੜ ਗਏ, ਉਹਨਾਂ ਨੇ ਹੁਣ ਤੈਨੂੰ ਕਿਰਿਆ ਦੇਣੀ ਨਹੀਂ, ਸਾਰਾ ਕੁਝ ਪਾੜ ਦਿੱਤਾ, ਤੇਰੇ ਕਰਮ ਸਾੜ ਦਿੱਤੇ ਮਾੜੇ, ਚੰਗੇ ਕਰਮ ਜਿਹੜੇ ਸੀ ਉਹਨਾਂ ਨੂੰ ਉੱਜਲ ਕਰ ਲਿਆ, ਪ੍ਰਗਟ ਹੋ ਗਏ, ਇਸ ਕਰਕੇ ਹੁਣ ਜਨਮ ਨਹੀਂ ਹੋਵੇਗਾ।
ਅੰਤੈ ਕਰਨ ਨਾਸ਼ੀ ਸਭਾਂਤ,
ਇਸ ਤਰ੍ਹਾਂ ਜਿਹੜਾ ਇਹ ਅੰਤਸ਼ਕਰਨ ਹੈ ਇਹ ਕੋਠਾ ਹੈ, ਇਹਦੇ ਵਿੱਚ ਜਿਹੜੇ ਕਰਮਾਂ ਰੂਪੀ ਦਾਣੇ ਪਏ ਨੇ, ਦਾਣਿਆਂ ਦੇ ਸਮੇਤ ਕੋਠਾ ਹੀ ਸਾੜ ਦਿੱਤਾ ਸੀ, ਮਨ ਬੁੱਧ ਚਿੱਤ ਹੰਕਾਰ ਚਾਰੇ ਹੀ ਚੀਜ਼ਾਂ ਸਾੜ ਦਿੱਤੀਆਂ, ਮਨ ਨੂੰ ਵੀ ਸਾੜ ਦਿੱਤਾ ਆਪਣੇ ਨੂੰ, ਭਾਵ ਉਹ ਮਨ ਜਿਹੜਾ ਅਸ਼ੁੱਧ ਸੀ ਸ਼ੁੱਧ ਮਨ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ, ਅੱਗੇ ਚੱਲ ਕੇ ਇਹਦਾ ਖਾਸ ਨਿਰਣਾ ਕਰ ਦੇਣਗੇ।
ਚਿੱਤ ਸਤ ਹੋਏ ਜਾਤ ਸਭ ਸ਼ਾਂਤ,
ਚਿੱਤ ਸਤ ਸਰੂਪ ਹੋ ਜਾਂਦਾ ਹੈ, ਬਸ ਹੁਣ ਟਿਕ ਗਿਆ ਮਨ, ਮਨ ਬੁੱਧ ਚਿੱਤ ਹੰਕਾਰ ਮੁੱਕ ਗਏ, ਚਿੱਤ ਐਨ ਸ਼ਾਂਤ ਹੋ ਗਿਆ। ਜਦੋਂ ਕੋਈ ਹੈ ਹੀ ਨਹੀਂ ਕਿਰਿਆ ਅੱਗੇ ਕਿੱਧਰ ਨੂੰ ਜਾਣਾ, ਜਿਵੇਂ ਗੱਡੀ ਦਾ ਪੈਟਰੋਲ ਮੁੱਕ ਜਾਏ ਉੱਥੇ ਹੀ ਖੜ ਜਾਂਦੀ ਹੈ, ਹੁਣ ਗਾਹਾਂ ਕਿੱਧਰ ਜਾਣਾ ਇਹਨੇ। ਬੰਦੇ ਦੇ ਜਦੋਂ ਕਰਮ ਹੀ ਮੁੱਕ ਜਾਣ, ਜਨਮ ਹੀ ਨਹੀਂ ਦਿੰਦੇ ਉਹ, ਫਿਰ ਬਸ ਹੁਣ ਸੱਚਖੰਡ ਨੂੰ ਤਿਆਰੀਆਂ ਹੋ ਗਈਆਂ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਬਿਲਕੁਲ ਸ਼ਾਂਤ ਹੋ ਜਾਂਦਾ ਅੰਦਰੋਂ, ਕੋਈ ਕਰਮ ਰਹਿੰਦਾ ਹੀ ਨਹੀਂ ਹੈ, ਫਿਰ ਇਹ ਬੰਦਾ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਫਿਰ ਇਹ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ ਹੈ।
ਚਿੱਤ ਸਤ ਕੋ ਅਬ ਅਰਥ ਬਖਾਨੋ,
ਕਹਿੰਦੇ ਚਿੱਤ ਸਤ ਦਾ ਹੁਣ ਤੁਹਾਨੂੰ ਅਰਥ ਦੱਸਦਿਆਂ ਕੀ ਹੈ।
ਅੰਤੈ ਕਰਨ ਰੂਪ ਅਸ ਜਾਨੋ,
ਅੰਤਹਿ ਕਰਨ ਜਿਹੜਾ ਹੈ ਨਾ ਮਨ ਦਾ ਰੂਪ, ਐਸਾ ਜਾਨਣਾ ਕਰੋ
ਜਿਸ ਤੇ ਦਰਸ ਅਸਮਕ ਪਿਖੈ,
ਉਹ ਜਿਸ ਕਰਕੇ ਇਹ ਦਰਸ਼ਨ ਜਿਹੜਾ ਦੇਖਦਾ ਹੈ ਨਾ ਉਹ ਅਸਮਕ ਦਰਸ਼ਨ ਹੁੰਦੇ ਨੇ। ਅਸਮਕ ਇਹਨੂੰ ਕਹਿੰਦੇ ਅਸਮੈਕ ਦਰਸ਼ਨ, ਅਸਮੈਕ ਦਰਸ਼ਨ ਉਹ ਹੁੰਦੇ ਨੇ ਜਿਵੇਂ ਭਗਤ ਜੀ ਨੇ ਕਿਹਾ, ਭਗਤ ਰਵਿਦਾਸ ਜੀ ਨੇ ਕਿ ਜੋ ਇਹ ਜਾਣੋ ਸੋ ਇਹ ਨਾਹੀਂ, ਆਪਾਂ ਜੋ ਦੇਖਦੇ ਹਾਂ ਨਾ ਵਾਸਤਵ ਦੇ ਵਿੱਚ ਉਹ ਇਹ ਨਹੀਂ ਹੈਗਾ, ਜੋ ਆਪਾਂ ਦੇਖ ਰਹੇ ਉਹ ਇਹ ਨਹੀਂ ਹੈਗਾ, ਜੋ ਇਹ ਹੈਗਾ ਉਹ ਆਪਾਂ ਨੂੰ ਦਿਸਦਾ ਨਹੀਂ। ਇਸ ਕਰਕੇ ਇਹਨੂੰ ਅਸਮਕ ਕਹਿੰਦੇ ਨੇ, ਅਸਮੈਕ ਕਹਿੰਦੇ ਨੇ, ਸਾਡੀ ਬੁੱਧੀ ਜੋ ਦੇਖਦੀ ਆ ਜਾਂ ਸਾਡਾ ਜੋ ਮਨ ਇਸ ਵਕਤ ਦੇਖ ਰਿਹਾ ਉਹ ਦੇਖਦਾ ਇਹ ਮੇਰਾ ਤੇਰਾ ਬਗਾਨਾ ਆਪਣਾ, ਇਹ ਦੋਸਤ ਦੁਸ਼ਮਣ, ਇਹ ਦਰਖਤ ਪੰਛੀ ਪਸ਼ੂ, ਅਸਮਾਨ ਤਾਰੇ ਚੰਦਰਮਾ ਧਰਤੀਆਂ, ਵਾਸਤਵ ਦੇ ਵਿੱਚ ਇਹ ਉਹ ਨਹੀਂ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾ ਰੂਪ ਹੈ, ਇਹ ਚੀਜ਼ ਆਪਣੀ ਅੱਖਾਂ ਨਹੀਂ ਦੇਖਦੀਆਂ। ਇਸ ਕਰਕੇ ਇਹਨੂੰ ਕਹਿੰਦੇ ਨੇ ਅਸਮੈਕ ਹੈ ਇਹ।
आत्म बुद्ध अनात्म बिखै जगत असत बिखै सत बुद्ध।
हुण आत्मा जिहड़ी है ਇਹ ਬੁੱਧੀ ਦੇ ਵਿੱਚ ਅਨਾਤਮ ਰੂਪ ਹੋ ਜਾਂਦੀ ਆ। ਅਨਾਤਮ ਉਹ ਚੀਜ਼ ਹੁੰਦੀ ਜਿਹੜੀ ਆਤਮਾ ਤੋਂ ਬਾਹਰਲੇ ਪਾਸੇ ਨੂੰ ਹੋਵੇ, ਆਤਮਾ ਸਾਡੇ ਅੰਦਰ ਹੈ। ਅਨਾਤਮ ਬੁੱਧੀ ਕਿਵੇਂ ਹੋ ਗਈ ਸਾਡੀ? ਕਿਉਂਕਿ ਬੁੱਧੀ ਦਾ ਰੁੱਖ ਆਤਮਾ ਵੱਲ ਨੂੰ ਨਹੀਂ ਹੈ, ਇਹ ਬਣੇ ਹੋਏ ਨੇ ਇੱਕ ਦੂਜੇ ਦੇ ਪਿੱਛੇ ਪਿੱਛੇ, ਪਰੇ ਨੂੰ ਮੂੰਹ ਹੈ। ਜਿਵੇਂ ਰੇਲ ਗੱਡੀ ਹੈ, ਉਹਦਾ ਇੰਜਣ ਅੱਗੇ ਨੂੰ ਹੈ, ਉਹਦੇ ਪਿੱਛੇ ਇੱਕ ਡੱਬਾ ਉਹ ਵੀ ਉਹਦੇ ਪਿੱਛੇ ਨੂੰ ਹੈ, ਉਹਦੇ ਪਿੱਛੇ ਇੱਕ ਹੋਰ ਡੱਬਾ ਉਹ ਵੀ ਉਹਦੇ ਪਿੱਛੇ ਨੂੰ ਹੈ। ਇਸੇ ਪ੍ਰਕਾਰ ਜਿਹੜੀ ਆਤਮਾ ਹੈ, ਆਤਮਾ ਇਦੋਂ ਉਲਟ ਹੈ, ਆਤਮਾ ਇਹਨਾਂ ਨੇ ਇੰਜਣ ਹੈ। ਜਿਵੇਂ ਗਾਰਡ ਦੇ ਡੱਬੇ ਦੀ ਥਾਂ ਤੇ ਇੰਜਣ ਲਾ ਦਈਏ ਤੇ ਗਾਰਡ ਦਾ ਡੱਬਾ ਅੱਗੇ ਲਾ ਕੇ ਬਾਕੀ ਡੱਬੇ ਸਾਰੇ ਅੱਗੇ ਲਾ ਦਈਏ, ਇਸੇ ਤਰ੍ਹਾਂ ਸਾਡੀ ਆਤਮਾ ਜਿਹੜੀ ਹੈ, ਆਤਮਾ ਜਿੱਥੇ ਹੈ ਉਦੋਂ ਅੱਗੇ ਬੁੱਧੀ, ਬੁੱਧੀ ਪਰੇ ਨੂੰ ਝਾਕਦੀ, ਪਰੇ ਨੂੰ ਦੁਨੀਆਂ ਵੱਲ ਨੂੰ। ਉਹ ਕਹਿੰਦੀ ਆਤਮਾ ਉਤਮਾ ਕੋਈ ਨਹੀਂ ਹੈ। ਜਿਵੇਂ ਅੱਜ ਕੱਲ੍ਹ ਦੇ ਬੁੱਧੀਮਾਨ ਕਹਿੰਦੇ ਨੇ ਕੋਈ ਆਤਮਾ ਨਹੀਂ ਹੈ, ਕੋਈ ਦਸਵੰਦ ਦੁਆਰ ਨਹੀਂ ਹੈ, ਕੋਈ ਕੁਛ ਨਹੀਂ ਹੈ, ਇਸੇ ਪ੍ਰਕਾਰ ਫਿਰ ਅੱਗੇ ਮਨ ਹੈ, ਮਨ ਦਾ ਮੂੰਹ ਵੀ ਪਰੇ ਨੂੰ ਚੁੱਕਿਆ ਹੋਇਆ, ਉਹ ਵੀ ਪਿੱਛੇ ਮੁੜ ਕੇ ਦੇਖਦਾ ਕਿ ਬੁੱਧੀ ਹੈ ਕਿ ਨਹੀਂ ਹੈ, ਆਤਮਾ ਹੈ ਕਿ ਨਹੀਂ ਹੈ। ਮਨ ਤੋਂ ਅੱਗੇ ਇੰਦਰੀਆਂ ਸਾਡੀਆਂ, ਇੰਦਰੀਆਂ ਨੇ ਗਾਂਹ ਨੂੰ ਮੂੰਹ ਚੁੱਕਿਆ, ਅੱਖਾਂ ਬਾਹਰ ਨਹੀਂ ਦੇਖੀ ਜਾਂਦੀਆਂ ਨੇ, ਕੰਨ ਬਾਹਰੋਂ ਸੁਣਨ ਨੂੰ ਜੀ ਕਰਦਾ, ਮੂੰਹ ਨਾਲ ਬੋਲਣ ਨਿੰਦਾ ਚੁੱਕ ਲਈ, ਹੱਥਾਂ ਨਾਲ ਹੋਰ ਕੁਛ ਕਰਦਾ, ਪੈਰਾਂ ਨਾਲ ਹੋਰ ਕੁਛ ਕਰਦਾ। ਇਸ ਕਰਕੇ ਕਹਿੰਦੇ ਇਹ ਆਤਮ ਵਿੱਚ ਅਨਾਤਮ ਹੋ ਕੇ ਬੈਠੀ ਸਾਡੀ ਬੁੱਧੀ, ਭਾਵ ਸੱਚੇ ਪਰਮੇਸ਼ਰ ਨੂੰ ਤਾਂ ਕਹਿੰਦੀ ਰੱਬ ਹੈ ਹੀ ਨਹੀਂ। ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿੱਥੋਂ ਰੱਬ ਹੋ ਸਕਦਾ? ਇਹ ਉਹ ਲੋਕ ਕਹਿੰਦੇ ਨੇ ਜਿਹੜੇ ਅਨਾਤਮ ਵਿੱਚ ਵਰਤਦੇ ਨੇ, ਜਿਹੜੇ ਆਤਮਾ ਵਿੱਚ ਵਰਤਦੇ ਨੇ ਉਹ ਇਹਨਾਂ ਗੱਲਾਂ ਨੂੰ ਨਹੀਂ ਬੋਲਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਗਤ ਅਸਤ ਬਿਖੈ ਸਤ ਬੁੱਧ। ਇਹ ਜਿਹੜਾ ਝੂਠਾ ਜੱਗ ਹੈ, ਇਹਦੇ ਵਿੱਚ ਸਾਡੀ ਬੁੱਧੀ ਜੱਗ ਨੂੰ ਸੱਚਾ ਜਾਣਦੀ, ਇਹਨੂੰ ਅਨਾਤਮ ਕਹਿੰਦੇ ਨੇ।
ਆਤਮ ਸੱਤ ਅਸੱਤ ਕੀ ਸੁੱਧ।
ਹੁਣ ਜਦੋਂ ਬੰਦੇ ਨੂੰ ਆਤਮ ਸੱਤ ਤੇ ਅਸੱਤ ਦੀ ਸੁੱਧ ਹੋ ਜਾਂਦੀ ਹੈ, ਆਤਮਾ ਸੱਤ ਹੈ ਅਤੇ ਬਾਕੀ ਸਾਰਾ ਕੁਝ ਅਸੱਤ ਹੈ, ਝੂਠ ਹੈ। ਮਹਾਰਾਜ ਕਹਿੰਦੇ ਇੱਕ ਸਿਰਫ ਆਪਣੀ ਆਤਮਾ ਸੱਚੀ ਹੈ, ਆਤਮਾ ਪਰਮਾਤਮਾ ਹੀ ਹੈ, ਬਾਕੀ ਸਾਰਾ ਕੁਝ ਨਾਸਵੰਤ ਹੈ।
ਨਾਮ ਇਸੀ ਕੋ ਮਨ ਪਹਿਚਾਨ।
ਇਹਦਾ ਨਾਮ ਹੀ ਮਨ ਹੈ, ਇਉਂ ਜਾਣ ਲੋਕ ਇਸੇ ਨੂੰ ਮਨ ਕਹਿੰਦੇ ਹਨ।
ਜਬ ਹੈ ਪ੍ਰਾਪਤ ਆਤਮ ਗਿਆਨ।
ਜਦੋਂ ਬੰਦੇ ਨੂੰ ਆਤਮਕ ਗਿਆਨ, ਬ੍ਰਹਮ ਗਿਆਨ ਮਿਲ ਜਾਂਦਾ ਹੈ,
ਤਬ ਇਸ ਬਿਦ ਕੋ ਭਾਵ ਬਿਨਾਸੇ।
ਇਹ ਜਦੋਂ ਪਹਿਲਾਂ ਤਾਂ ਆਤਮਾ ਨੂੰ ਸੱਤ ਤੇ ਅਸੱਤ ਪਹਿਚਾਣ ਨਹੀਂ ਸਕਿਆ ਕਿ ਸੱਤ ਕੀ ਹੈ ਤੇ ਅਸੱਤ ਕੀ ਹੈ, ਫਿਰ ਜਦੋਂ ਇਹ ਵਿਧੀ ਬਣ ਗਈ ਅੰਦਰ ਕਿ ਆਤਮਾ ਆਤਮਾ ਹੈ, ਸੰਸਾਰ ਸੰਸਾਰ ਹੈ, ਜਦੋਂ ਸਹੀ ਦਿਖਣ ਲੱਗ ਪਿਆ। ਹੁਣ ਇਹ ਜਦੋਂ ਸਹੀ ਨਹੀਂ ਦਿਖਦਾ ਉਦੋਂ ਬੰਦੇ ਨੂੰ ਸੰਸਾਰ ਸੰਸਾਰ ਨਹੀਂ ਲੱਗਦਾ, ਉਦੋਂ ਬੰਦੇ ਨੂੰ ਮਹਾਰਾਜ ਮਹਾਰਾਜ ਜੀ ਨਹੀਂ ਲੱਗਦੇ, ਉਦੋਂ ਬੰਦੇ ਨੂੰ ਗਲਤ ਨਜ਼ਰ ਆਉਂਦਾ ਹੈ। ਉਹ ਜਿਹੜੀ ਚੀਜ਼ ਆਪਾਂ ਨੂੰ ਦੁਨੀਆਂ ਅੰਦਰ ਝੂਠੀ ਹੈ ਉਹ ਸੱਚੀ ਲੱਗਦੀ ਹੈ, ਜਿਹੜੀ ਸੱਚੀ ਹੈ ਉਹ ਝੂਠੀ ਲੱਗਦੀ ਹੈ। ਇਹ ਤਾਂ ਹੈ ਸਾਡਾ ਮਨ ਗਲਤ ਪਾਸੇ ਚਲਿਆ ਗਿਆ, ਅਸਮਾਇਕ ਵਿੱਚ ਚਲਿਆ ਗਿਆ। ਜਦੋਂ ਸਾਡਾ ਮਨ ਇਕਾਗਰ ਹੋ ਜਾਂਦਾ ਹੈ ਫਿਰ ਸਾਡੇ ਮਨ ਨੂੰ ਸੱਚਾ ਸੱਚਾ ਹੀ ਦਿਖਦਾ ਹੈ ਤੇ ਝੂਠਾ ਝੂਠਾ ਹੀ ਦਿਖਦਾ ਹੈ। ਇਉਂ ਕਰਕੇ ਬੁੱਧੀ ਸਾਡੀ ਪਲਟ ਕੇ ਜਦੋਂ ਆਤਮਾ ਵੱਲ ਨੂੰ ਘੁੰਮ ਜਾਂਦੀ ਹੈ, ਇੰਦਰੀਆਂ ਪਹਿਲਾਂ ਮੁੜਦੀਆਂ, ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਨੂੰ ਰੋਕਣਾ, ਫਿਰ ਉਹਨੂੰ ਮਨ ਵਿੱਚ ਲੈ ਕੇ ਜਾਣਾ, ਮਨ ਨੇ ਜਾਣਾ ਬੁੱਧੀ ਵੱਲ। ਹੁਣ ਸਾਰੀ ਟ੍ਰੇਨ ਸਿੱਧੀ ਚੱਲ ਪਈ, ਪਹਿਲਾਂ ਪੁੱਠੀ ਹੋਈ ਚੱਲਦੀ ਹੈ, ਪਹਿਲਾਂ ਤਾਂ ਪਿੱਛੇ ਇੰਜਣ ਲੱਗਿਆ ਸੀ ਮੂਹਰੇ, ਉਹਦੇ ਅੱਗੇ ਬੁੱਧੀ, ਉਹਦੇ ਅੱਗੇ ਮਨ, ਉਹਦੇ ਅੱਗੇ ਇੰਦਰੀਆਂ, ਆਪ ਮੁਹਾਰੀਆਂ ਤੁਰੀਆਂ ਫਿਰਦੀਆਂ ਚਾਰੇ ਪਾਸੇ ਨੂੰ, ਜਿੱਥੇ ਜੀ ਕੀਤਾ ਖਾ ਲਿਆ, ਪੀ ਲਿਆ, ਬੋਲ ਲਿਆ। ਹੁਣ ਸਿਆਣਾ ਹੋ ਗਿਆ, ਹੁਣ ਕਹਿੰਦਾ ਇੰਦਰੀਆਂ ਮੁੜ ਪਈਆਂ ਪਿੱਛੇ ਨੂੰ। ਉਹ ਕਹਿੰਦੇ ਮਨ ਅਸੀਂ ਉੱਧਰ ਨੂੰ ਮੁੜਨਾ ਜਿੱਧਰ ਆਤਮਾ ਹੈ, ਮਨ ਵੀ ਬੁੱਧੀ ਵੱਲ ਨੂੰ ਮੁੜ ਪਿਆ। ਬੁੱਧੀ ਪ੍ਰਕਾਸ਼ ਲੈਂਦੀ ਆਤਮਾ ਤੋਂ, ਬੁੱਧੀ ਆਤਮਾ ਵੱਲ ਨੂੰ ਹੋ ਗਈ, ਹੁਣ ਸਾਰੇ ਨਿਰਮਲ ਹੋ ਗਏ। ਪਹਿਲਾਂ ਪੁੱਠੇ ਚੱਲਦੇ ਸੀ, ਜਿਵੇਂ ਆਪਾਂ ਸੂਰਜ ਵੱਲ ਨੂੰ ਭੱਜ ਲਈਏ ਪਰਛਾਵਾਂ ਆਪਣੇ ਪਿੱਛੇ ਆਉਂਦਾ, ਜੇ ਸੂਰਜ ਵੱਲ ਪਿੱਠ ਕਰ ਲਈਏ ਪਰਛਾਵਾਂ ਆਪਣੇ ਅੱਗੇ ਅੱਗੇ ਦੌੜਦਾ। ਇਸ ਤਰ੍ਹਾਂ ਪਹਿਲਾਂ ਪੁੱਠੀ ਰੀਤੀ ਸੀ, ਹੁਣ ਸਿੱਧੀ ਹੋ ਗਈ ਹੈ।
ਜਬ ਹੈ ਪ੍ਰਾਪਤ ਆਤਮ ਗਿਆਨ, ਤਬ ਇਸ ਕੋ ਵਿਧ ਕੋ ਭਾਵ ਬਿਨਾਸੇ।
ਜਦੋਂ ਆਤਮ ਗਿਆਨ ਹੋ ਗਿਆ ਤਾਂ ਇਸ ਵਿਧ ਦਾ ਭਾਵ ਬਿਨਾਸ਼ ਹੋ ਜਾਂਦਾ ਹੈ। ਜਿਹੜਾ ਪਹਿਲਾਂ ਅਨਾਤਮ ਆਪਾਂ ਦੇਖਦੇ ਨਾ ਸਰੀਰ ਨੂੰ ਹੀ, ਕਿ ਮੈਂ ਸਰੀਰ ਹਾਂ, ਆਮ ਬੰਦੇ ਨੂੰ ਪੁੱਛੋ ਤੂੰ ਕੌਣ ਹੈ, ਉਹ ਕਹਿੰਦਾ ਮੈਂ ਹਾਂ, ਮੈਂ ਹੋਰ ਕੌਣ ਹੈ, ਨਹੀਂ ਤੂੰ ਤੂੰ ਨਹੀਂ ਹੈ, ਇਹਦੇ ਵਿੱਚ ਤੂੰ ਬੈਠਾ ਸਰੀਰ ਦੇ ਵਿੱਚ ਹਲੇ ਇਹ ਗਿਆਨ ਆਮ ਬੰਦਿਆਂ ਨੂੰ ਨਹੀਂ ਹੋਇਆ ਹੈ।
ਜਿਸ ਕਾ ਤਿਉਂ ਸੋ ਪਦਾਰਥ ਪਾਸੇ,
ਕਹਿੰਦੇ ਜਿਵੇਂ ਦਾ ਜਿਵੇਂ ਉਵੇਂ ਦਾ ਉਵੇਂ ਨਜ਼ਰ ਆਉਂਦਾ ਹੈ ਜਦੋਂ, ਬਿਲਕੁਲ ਹੁਣ ਸਹੀ ਹੋ ਗਈਆਂ। ਪਹਿਲਾਂ ਅੱਖਾਂ ਨਾਲ ਦੋ ਦੋ ਨਜ਼ਰ ਆਉਂਦੇ, ਡਾਕਟਰ ਕਹਿੰਦਾ ਆਹ ਕਿੰਨੀਆਂ ਉਂਗਲਾਂ, ਕਹਿੰਦਾ ਜੀ ਦੋ, ਕਹਿੰਦਾ ਇਹਦਾ ਮਤਲਬ ਖਰਾਬੀ ਹੋਈ ਹੈ, ਮੈਂ ਤਾਂ ਇੱਕ ਖੜੀ ਕੀਤੀ ਆ, ਜੇ ਦੋ ਉਂਗਲਾਂ ਖੜੀਆਂ ਕਰਦਾ ਚਾਰ ਨਜ਼ਰ ਆਉਂਦੀਆਂ ਨੇ। ਬਾਬਾ ਤੇਰੀ ਤਾਂ ਹੁਣ ਠੀਕ ਨਹੀਂ ਬਈ ਨਿਗਾਹ, ਇਹਦਾ ਓਪਰੇਸ਼ਨ ਹੋਏਗਾ। ਓਪਰੇਸ਼ਨ ਹੋ ਕੇ ਕਹਿੰਦੇ ਹੁਣ ਕਿੰਨੀਆਂ, ਇੱਕ, ਕਹਿੰਦੇ ਹਾਂ ਜੀ ਇੱਕ ਹੈ ਹੁਣ, ਹੁਣ ਨਿਗਾਹ ਤੇਰੀ ਠੀਕ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਬੰਦੇ ਦੇ ਅੰਦਰ ਵੀ ਨਾ, ਇਹ ਜਦੋਂ ਪੈਦਾ ਮਲ ਵਿਖੇਪ ਅਵਰਨ ਤਿੰਨ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ, ਤੋ ਜਦੋਂ ਵਿਖੇਪਤਾ ਪੈਦਾ ਹੁੰਦੀ ਤਾਂ ਨਾਨਾ ਪੁਣਾ ਪੈਦਾ ਹੋ ਜਾਂਦਾ। ਹੁਣ ਸਾਨੂੰ ਸਾਰੇ ਵੱਖਰੇ ਵੱਖਰੇ ਨਜ਼ਰ ਆਉਂਦੇ ਨੇ, ਬੜੀ ਦੁਨੀਆਂ ਬੈਠੀ ਹੈ, ਬੜੇ ਲੋਕ ਬੈਠੇ ਨੇ। ਬ੍ਰਹਮ ਗਿਆਨੀ ਨੂੰ ਪੁੱਛੋ ਤੁਹਾਨੂੰ ਕੀ ਨਜ਼ਰ ਆਉਂਦਾ, ਕਹਿੰਦਾ ਸਭ ਏਕ ਹੈ, ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹੀ ਜਿਹੀ ਅਵਸਥਾ ਵਿੱਚ ਜਾ ਕੇ ਬ੍ਰਹਮ ਬ੍ਰਹਮ ਹੀ ਦਿਖਣ ਲੱਗਦਾ ਹੈ, ਤੇ ਸ੍ਰਿਸ਼ਟੀ ਸ੍ਰਿਸ਼ਟੀ ਹੀ ਦਿਖਦੀ ਹੈ।
ਜਬ ਚਿੱਤ ਸਤ ਇਸ ਬਿਦ ਕੋ ਭਇਓ,
ਹੁਣ ਕਹਿੰਦੇ ਨੇ ਜਦੋਂ ਚਿੱਤ ਸਤ ਹੋ ਗਿਆ, ਸ਼ਾਂਤ ਚਿੱਤ ਹੋ ਗਿਆ ਹੈ,
ਤਬ ਸੰਚਿਤ ਜੁਤ ਮਨ ਜਲ ਗਇਓ,
ਉਦੋਂ ਸੰਚਿਤ ਕਰਮਾਂ ਦੇ ਸਮੇਤ ਮਨ ਰੂਪੀ ਕੋਠਾ ਜਲ ਕੇ ਸਵਾਹ ਹੋ ਗਿਆ ਹੈ।
ਜੇ ਮੰਦਰ ਜੁਤ ਜਲਿਓ ਅਨਾਜ,
ਜਿਵੇਂ ਮੰਦਰ ਦੇ ਸਮੇਤ ਸਾਰਾ ਅਨਾਜ ਜਲ ਗਿਆ ਸੀ। ਕਹਿੰਦੇ ਕਿਰੇ ਮਾਨ ਆਦਿਕ ਨੇ ਕਰਨੇ ਕਰਾਉਣੇ ਨੇ,
ਗਿਆਨੀ ਕੇ ਉਪਜਤ ਸੋ ਨਾਈ,
ਉਹ ਗਿਆਨੀ ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਉਹਦੇ ਕਿਰੇਮਾਨ ਕਰਮ ਹੁੰਦੇ ਹੀ ਨਹੀਂ। ਆਪਾਂ ਤਾਂ ਕਿਰੇਮਾਨ ਬਹੁਤ ਕਰਦੇ ਹਾਂ ਗ੍ਰਿਸਤੀ ਚ ਹੋਏ, ਬਾਕੀ ਇਹ ਵੀ ਹੁੰਦਾ ਕਿ ਆਮ ਬੰਦਿਆਂ ਨੂੰ ਕਿਰੇਮਾਨ ਕਰਮ ਕਰਨ ਦੀ ਕੁਛ ਜ਼ਿਆਦਾ ਹੀ ਆਦਤ ਹੁੰਦੀ, ਗਲਤੀਆਂ ਕਰਨ ਦੀ ਇੱਧਰ ਉੱਧਰੋਂ। ਬ੍ਰਹਮ ਗਿਆਨੀ ਇਤਨਾ ਕਰਮ ਨਹੀਂ ਕਰਦਾ, ਬ੍ਰਹਮ ਗਿਆਨੀ ਸ਼ਾਂਤ ਚਿੱਤ ਹੋ ਕੇ ਬਹਿ ਜਾਂਦਾ। ਜਿਵੇਂ ਕਿਸੇ ਬ੍ਰਹਮ ਗਿਆਨੀ ਦੇ ਕੋਲ ਅਸੀਂ ਬੈਠੇ ਸੀ, ਉੱਥੇ ਇੱਕ ਛੋਟਾ ਜਿਹਾ ਬੱਚਾ, ਉਹ ਜਾਣ ਲੱਗੇ ਘਰ ਨੂੰ, 6-7 ਕੁ ਸਾਲ ਦਾ ਸੀ ਬੱਚਾ। ਮਹਾਂਪੁਰਸ਼ ਕਹਿੰਦੇ ਭਾਈ ਹੋਰ ਰਹਿ ਲਓ ਹਲੇ, ਕੱਲ੍ਹ ਨੂੰ ਚਲੇ ਜਾਇਓ। ਨਿੱਕਾ ਜਿਹਾ ਬੱਚਾ ਕਹਿੰਦਾ ਬਾਬਾ ਜੀ ਸਾਨੂੰ ਤਾਂ 6 ਕੰਮ ਹੈ, ਤੁਹਾਨੂੰ ਤਾਂ ਕੋਈ ਕੰਮ ਹੀ ਨਹੀਂ ਹੈ। ਆਮ ਲੋਕਾਂ ਨੂੰ ਹੁੰਦਾ ਵੀ ਇਹਨੂੰ ਤਾਂ ਕੋਈ ਕੰਮ ਨਹੀਂ, ਇਹ ਤਾਂ ਵਿਹਲਾ ਚਿੱਟੇ ਕੱਪੜੇ ਪਾ ਕੇ ਆਰਾਮ ਨਾਲ ਬੈਠਾ। ਤੁਹਾਨੂੰ ਇਹ ਨਹੀਂ ਪਤਾ ਉਹ ਕਿਰੇਮਾਨ ਕਰਮ ਤੋਂ ਬਾਹਰ ਹੋਇਆ ਬੈਠਾ, ਤੇ ਆਪਾਂ ਫਸੇ ਹੋਏ ਕਿਰੇਮਾਨ ਕਰਮਾਂ ਦੇ ਵਿੱਚ। ਫਿਰ ਆਪਾਂ ਜਿੰਨੇ ਕਿਰੇਮਾਨ ਕਰਦੇ ਹਾਂ ਹਾਂ ਦੇ ਸੰਯੁਕਤ ਕਰਦੇ ਹਾਂ। ਇਸ ਕਰਕੇ ਬ੍ਰਹਮ ਗਿਆਨੀ ਕਿਰੇਮਾਨ ਕਰਮ ਸੰਚਿਤ ਕਰਮ ਤੋਂ ਪਹਿਲਾਂ ਹੀ ਬਾਹਰ ਹੋ ਜਾਂਦਾ ਹੈ।
ਪ੍ਰਾਰਬਧ ਕਰਕੇ ਆਜ ਉਠਾਨ,
ਹੁਣ ਬ੍ਰਹਮ ਗਿਆਨੀ ਦੀ ਕਿਰਿਆ ਕੀ ਹੈ? ਪ੍ਰਾਰਬਧ ਕਰਕੇ ਜਿਹੜੀ ਉਹ ਕਿਰਿਆ ਕਰੀ ਦੀ ਹੈ,
ਹੋਤ ਅਨਾਤਮ ਜੁਤੇ ਅਭਿਮਾਨ,
ਸੋ ਅਨਾਤਮ ਦੇ ਸਹਿਤ ਅਭਿਮਾਨੀ ਹੋ ਕੇ ਕਰਦਾ। ਆਮ ਜਿਹੜਾ ਜੀਵ ਹੁੰਦਾ ਨਾ, ਉਹ ਅਨਾਤਮ ਦੇ ਸਹਿਤ ਕਰਦਾ ਹੈ, ਭਾਵ ਅਭਿਮਾਨ ਦੇ ਨਾਲ। ਆਪਾਂ ਜਿਹੜਾ ਕਰਮ ਕਰਦੇ ਹਾਂ, ਅਨਾਤਮ ਭਾਵ ਜਦੋਂ ਮੈਂ ਕਹਾਂ ਤਾਂ ਸਮਝੋ ਸਰੀਰ, ਮਨ, ਬੁੱਧ, ਚਿੱਤ, ਹੰਕਾਰ, ਸਾਡੀਆਂ ਇੰਦਰੀਆਂ, ਇਹਨੂੰ ਕਹਿੰਦੇ ਅਨਾਤਮ। ਇੱਕ ਹੁੰਦੀ ਆਤਮ, ਜਦੋਂ ਆਪਾਂ ਕੋਈ ਕਰਮ ਕਰਦੇ ਹਾਂ ਅਨਾਤਮ ਵਿੱਚ ਕਰਦੇ ਹਾਂ, ਸਰੀਰ ਕਰਕੇ ਕਰਦੇ ਹਾਂ, ਸਰੀਰ ਦੀ ਹਉਮੈ ਕਰਦੇ ਹਾਂ, ਮੈਂ ਆਪਣੇ ਸਰੀਰ ਨਾਲ ਕੀਤਾ, ਮੈਂ ਇਹਨਾਂ ਹੱਥਾਂ ਦੇ ਨਾਲ ਕੀਤਾ, ਮੈਂ ਇਹਨਾਂ ਆਪਣੀਆਂ ਅੱਖਾਂ ਨਾਲ ਦੇਖਿਆ, ਆਪਾਂ ਇਉਂ ਬੋਲਦੇ ਹਾਂ। ਬ੍ਰਹਮ ਗਿਆਨੀ ਨਹੀਂ ਬੋਲਦਾ ਇਸ ਤਰ੍ਹਾਂ, ਉਹ ਕਹਿੰਦਾ ਸਾਰਾ ਕੁਝ ਉਸੇ ਨੇ ਕੀਤਾ, ਹੱਥ ਵੀ ਉਹੀ ਹਿਲਾਉਂਦਾ, ਪੈਰ ਵੀ ਉਹੀ ਹਿਲਾਉਂਦਾ, ਅੱਖਾਂ ਵੀ ਉਹੀ ਹਿਲਾਉਂਦਾ, ਮੂੰਹ ਵੀ ਉਹੀ ਹਿਲਾਉਂਦਾ। ਉਹ ਇਹਨਾਂ ਸਾਰੇ ਅਨਾਤਮ ਤੋਂ ਬਾਹਰ ਨਿਕਲ ਕੇ ਬ੍ਰਹਮ ਗਿਆਨੀ ਆਤਮਾ ਵਿੱਚੋਂ ਬੋਲਦਾ। ਸਧਾਰਨ ਮਨੁੱਖ ਜਿਹੜਾ ਉਹ ਅਨਾਤਮ ਹੋ ਕੇ ਬੋਲਦਾ। ਸੋ ਕਹਿੰਦੇ ਤੂੰ ਕੁੰਨਰੇ, ਕਹਿੰਦੇ ਮੈਂ ਜੀ ਨਾਮਾ ਹੋ ਜੀ, ਕਹਿੰਦੇ ਵਾਹ ਬਈ ਵਾਹ। ਉਹ ਨਾਮਦੇਵ ਹਲੇ ਤੱਕ ਤੂੰ ਅਨਾਤਮ ਵਿੱਚ ਹੀ ਬੈਠਾ, ਨਾਮਦੇਵ ਤਾਂ ਤੇਰੇ ਸਰੀਰ ਦਾ ਨਾਮ ਹੈ ਭਾਈ, ਤੂੰ ਕੌਣ ਹੈ? ਕਹਿੰਦੇ ਇਸੇ ਕਰਕੇ ਤਾਂ ਤੁਹਾਡੇ ਕੋਲ ਆਇਆ ਗੁਰੂ ਦੇਵ ਜੀ, ਕਿ ਮੈਂ ਕੌਣ ਆ? ਕਹਿੰਦੇ ਤੂੰ ਆਤਮਾ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦੂਜੇ ਨੂੰ ਵੀ ਸਿਖਾ ਦਿੰਦੇ ਆ।
ਵਹੀ ਕਿਰਿਆ ਹੋਵੇ ਕਿਰਿਆਮਾਨ,
ਉਹੀ ਕਿਰਿਆ ਉਹਨਾਂ ਦੀ ਕਿਰੇਮਾਨ ਕਰਮ ਦੇ ਵਿੱਚ ਤਬਦੀਲ ਹੋ ਜਾਂਦੀ ਹੈ, ਭਾਵ ਉਹ ਕਰਮ ਜੋ ਅਸੀਂ ਦੇਹ ਅਭਿਮਾਨ ਦੇ ਨਾਲ ਕਰਦੇ ਹਾਂ, ਤੇ ਬ੍ਰਹਮ ਗਿਆਨੀ ਬਿਨਾਂ ਦੇ ਅਭਿਮਾਨ ਤੋਂ ਕਰਦਾ ਹੈ।
ਜਾਤ ਪ੍ਰਣਮਤ ਅਪਰ ਵਿਧਾਨ,
ਕਹਿੰਦੇ ਉਹੀ ਕਿਰੇਮਾਨ ਹੋਰ ਰੂਪ ਬਦਲਦੇ ਰਹਿੰਦੇ ਨੇ, ਭਾਵ ਕਿਰੇਮਾਨ ਹੀ ਸੰਚਿਤ ਤੇ ਪ੍ਰਾਰਬਧ ਬਣਦੇ ਜਾਂਦੇ ਨੇ।
ਸੋਈ ਕਿਰਿਆ ਹੀਨ ਅਭਿਮਾਨ,
ਜਿਹੜਾ ਬ੍ਰਹਮ ਗਿਆਨੀ ਆ ਉਹ ਅਭਿਮਾਨਹੀਣ ਹੋਣ ਕਰਕੇ ਕਿਰਿਆਹੀਣ ਹੋ ਗਿਆ, ਕਿਉਂਕਿ ਉਹ ਕਿਰਿਆ ਤੋਂ ਹੀਣਾ ਹੈ। ਬ੍ਰਹਮ ਗਿਆਨੀ ਕੋਈ ਕਿਰਿਆ ਆਪੋ ਨਹੀਂ ਕਰਦਾ ਹੈ।
ਉਪਜੈ ਨਹੀਂ ਕਦਾਚਿਤ ਜਾਨ,
ਸੋ ਇਹ ਉਹਦੇ ਅੰਦਰ ਕਦੇ ਵੀ ਪੈਦਾ ਹੀ ਨਹੀਂ ਹੁੰਦੇ। ਇਸ ਗੱਲ ਨੂੰ ਚੰਗੀ ਤਰ੍ਹਾਂ ਕਹਿੰਦੇ ਧਿਆਨ ਨਾਲ ਸੁਣ ਲੋ, ਉਸਦੇ ਤਾਂ ਕਰਮ ਕਦਾਚਿਤ ਉਪਜਦੇ ਨਹੀਂ ਹਨ।
ਪ੍ਰਾਰਬਧ ਤੇ ਹੋਏ ਕਿਰਮਾਨ,
ਕਹਿੰਦੇ ਹੁਣ ਉਲਟ ਦਿਸ਼ਾ ਵਿੱਚ ਸੁਣਨਾ ਆਪਾਂ ਨੇ, ਬਈ ਆਪਾਂ ਇਹ ਸੋਚਦੇ ਹਾਂ ਜਿਵੇਂ ਇੱਕ ਪ੍ਰਸ਼ਨ ਹੈ ਕਿ ਪਹਿਲਾਂ ਅੰਡਾ ਕਿ ਮੁਰਗੀ, ਹੁਣ ਲੋਕ ਚੱਕਰ ਚ ਪੈ ਜਾਂਦੇ ਆ। ਇੱਥੇ ਵੀ ਇਹੀ ਪ੍ਰਸ਼ਨ ਹੈ, ਪਹਿਲਾਂ ਤਾਂ ਕਹਿੰਦੇ ਸੀ ਕਿਰੇ ਮਾਨ ਕਰਦਾ ਕਰਮ, ਫਿਰ ਸੰਚਿਤ ਕਰਦਾ, ਫਿਰ ਪਰਾਲਬਧ ਬਣਦੀ ਹੈ, ਫਿਰ ਜਨਮ ਲੈਂਦਾ ਹੈ। ਕਹਿ ਮਹਾਰਾਜ ਕਹਿੰਦੇ ਫਿਰ ਹੁਣ ਪਰਾਰਬਧ ਤੋਂ ਉਲਟ ਕੰਮ ਹੋ ਗਿਆ, ਪਰਾਰਬਧ ਤੋਂ ਕਿਰੇਮਾਨ ਬਣਦਾ ਅਗਲੇ ਜਨਮ ਚ। ਪਿਛਲੇ ਜਨਮ ਦੀ ਕੀਤੀ ਹੋਈ ਪਰਾਰਬਧ ਜਿਹੜੀ ਸੀ ਆਪਣੀ ਇਕੱਠੀ ਹੋ ਗਈ ਸੀ, ਉਹਦੇ ਨਾਲ ਕਿਰੇਮਾਨ ਬਣਦਾ, ਫਿਰ ਸੰਚਿਤ ਬਣਦਾ, ਫਿਰ ਪਰਾਰਬਧ ਬਣਦੀ ਹੈ, ਫਿਰ ਅਗਲਾ ਜਨਮ, ਫਿਰ ਕਿਰੇਮਾਨ, ਫਿਰ ਸੰਚਿਤ, ਫਿਰ ਪਰਾਰਬਧ। ਕਹਿੰਦੇ ਇਸ ਤਰ੍ਹਾਂ ਹੁਣ ਸੁਣੋ ਕਿ ਪਰਾਰਬਧ ਤੋਂ ਕਿਰੇਮਾਨ ਕਰਮ ਕਿਵੇਂ ਕਰਦੇ ਹਾਂ ਆਪਾਂ।
ਭੋਜਨ ਕਰੇ ਭੋਜਨ ਰੂਪ ਕਿਰਿਆ ਜਿਵ ਠਾਨ।
ਕਹਿੰਦੇ ਹੁਣ ਭੋਜਨ ਦੀ ਕਿਰਿਆ ਦੇ ਰਾਹੀਂ ਤੁਹਾਨੂੰ ਸਮਝਾਉਂਦੇ ਹਾਂ ਕਿ ਜਿਵੇਂ ਆਪਾਂ ਰੋਟੀ ਖਾਂਦੇ ਹਾਂ।
ਪ੍ਰਾਰਬਧ ਕੋ ਰੂਪੈ ਸੋਏ,
ਇਹ ਪਰਾਰਬਧ ਦਾ ਰੂਪ ਹੈ, ਉਹ ਜਾਣ ਲਓ ਕਿ ਜਿਵੇਂ ਆਪਾਂ ਰੋਟੀ ਖਾਂਦੇ ਹਾਂ ਹਰ ਰੋਜ਼।
ਭੋਜਨ ਕਰੇ ਪੁਸ਼ਟਤਾ ਜੋਏ,
ਜਿਹੜਾ ਬੰਦਾ ਰੋਜ਼ ਤਕੜੀਆਂ ਤਕੜੀਆਂ ਚੀਜ਼ਾਂ ਖਾਂਦਾ, ਰੋਟੀ ਖਾਂਦਾ, ਹੋਰ ਪ੍ਰਕਾਰ ਦੀਆਂ ਚੀਜ਼ਾਂ ਖਾ ਕੇ ਉਹ ਰਿਸ਼ਟ ਪੁਸ਼ਟ ਹੋ ਜਾਂਦਾ ਹੈ।
ਸੋ ਕਿਰਿਆਮਾਨ ਰੂਪ ਪਹਿਚਾਨ,
ਉਹ ਕਹਿੰਦੇ ਕਿਰੇਮਾਨ ਕਰਮ ਬਣ ਜਾਂਦੇ ਨੇ। ਆਮ ਅਗਿਆਨੀ ਜੀਵਾਂ ਦੀ ਗੱਲ ਕਰਦੇ ਨੇ ਕਿ ਸੋ ਕਿਰੇਮਾਨ ਦਾ ਰੂਪ ਬਣ ਜਾਂਦਾ ਉਹਦਾ।
ਦੇ ਸਰੁਜ ਸੋ ਪੁਸ਼ਟ ਨਾ ਜਾਣ,
ਜਿਹੜਾ ਬੰਦਾ ਬਿਮਾਰ ਹੈ ਉਹਨੂੰ ਤਾਕਤ ਵਾਲੀ ਚੀਜ਼ ਦੇ ਵੀ ਦਿੱਤੀ ਜਾਵੇ, ਉਹ ਹੋਰ ਕਮਜ਼ੋਰ ਹੋ ਜਾਂਦਾ, ਹੋਰ ਬਿਮਾਰ ਹੋ ਜਾਂਦਾ।
ਜੇ ਅਰੋਗ ਸੋ ਪੁਸ਼ਟ ਵਡੇਰੇ,
ਜਿਹੜੇ ਅਰੋਗ ਨੇ ਉਹ ਤਕੜੇ ਹੁੰਦੇ ਜਾਂਦੇ ਨੇ ਰੋਟੀਆਂ ਖਾ ਕੇ, ਤੇ ਜਿਹੜੇ ਰੋਗੀ ਨੇ, ਕਈਆਂ ਨੂੰ ਆਦਤੀ, ਕਈਆਂ ਸਰੀਰ ਰੱਬ ਨੇ ਇਹ ਜੇ ਬਣਾਏ ਹੁੰਦੇ ਜਿੰਨਾ ਮਰਜ਼ੀ ਖਾ ਲੈਣ, ਹੋਰ ਸੁੱਕਦੇ ਤੁਰੇ ਜਾਂਦੇ ਆ।
ਤਿਸੀ ਪ੍ਰਕਾਰ ਜੁਗਤ ਲਿਓ ਹੀਰੇ,
ਇਸੇ ਤਰ੍ਹਾਂ ਦੀ ਜੁਗਤ ਦੇਖ ਲਓ, ਬ੍ਰਹਮ ਗਿਆਨੀ ਦੀ ਤੇ ਆਮ ਇਨਸਾਨ ਦੀ ਜੁਗਤੀ ਦਾ ਪ੍ਰਮਾਣ ਬਣਾ ਕੇ ਦੱਸ ਰਹੇ ਨੇ।
ਕਿਰਿਆ ਜੁਤ ਤਨ ਅਭਿਮਾਨ,
ਜਿਹੜਾ ਆਮ ਬੰਦਾ ਕਿਰਿਆ ਕਰਦਾ ਕੋਈ ਵੀ ਹੰਕਾਰ ਦੇ ਨਾਲ, ਸਰੀਰ ਦੇ ਹੰਕਾਰ ਕਰਕੇ ਕਰਦਾ, ਉਹ ਤਾਂ ਰਿਸ਼ਟ ਪੁਸ਼ਟ ਬੰਦੇ ਵਾਂਗੂ ਹੈ।
ਸੋ ਇਹ ਕਿਰਿਆ ਹੈ ਉਪਜਨਵਾਨ,
ਕਿਉਂਕਿ ਉਹ ਕਿਰਿਆ ਉਪਜਨ ਵਾਲੀ ਹੈ, ਕਿਉਂਕਿ ਉਹਨੇ ਹੰਕਾਰ ਨਾਲ ਕੀਤੀ ਹੈ, ਇਸ ਕਰਕੇ ਉਹ ਇਹਨੂੰ ਸੰਚਿਤ ਕਰਮ ਵਿੱਚ ਬਦਲੀ ਜਾਂਦਾ ਆਪਣੇ ਆਪ ਹੀ। ਇਸ ਤਰ੍ਹਾਂ ਪੁਸ਼ਟੀ ਭਾਵ ਪਰਾਰਬਧ ਕਿਰੇਮਾਨ ਕਰਮ ਬਣ ਗਈ ਹੈ।
ਤਾਨੇ ਅਭਿਮਾਨ ਨਾ ਗਿਆਨੀ ਧਰੈ,
ਜਿਹੜਾ ਗਿਆਨੀ ਹੈ ਉਹ ਉਧਰਲੇ ਪਾਸਿਓਂ ਮਾਨੋ ਜਿਵੇਂ ਬਿਮਾਰ ਹੁੰਦਾ ਹੈ, ਬਿਮਾਰ ਬੰਦੇ ਨੂੰ ਜਿਵੇਂ ਖੁਰਾਕ ਨਹੀਂ ਨਾ ਲੱਗਦੀ, ਇਸੇ ਤਰ੍ਹਾਂ ਬ੍ਰਹਮ ਗਿਆਨੀ ਨੂੰ ਕਿਰੇਮਾਨ ਕਰਮ ਲੱਗਦਾ ਹੀ ਨਹੀਂ, ਕਿਉਂਕਿ ਬ੍ਰਹਮ ਗਿਆਨੀ ਕੋਈ ਕਰਮ ਹੋਂਦੇ ਸਹਿਤ ਨਹੀਂ ਕਰਦਾ, ਤਾਂਹੀਓ ਤਾਂ ਉਹਦੀ ਇਹ ਕਿਰੇਮਾਨ ਨਹੀਂ ਬਣਦੀ, ਸੰਚਿਤ ਨਹੀਂ ਬਣਦੀ, ਅੱਗੇ ਨੂੰ ਪਰਾਰਬਧ ਨਹੀਂ ਬਣਦੀ। ਸੰਸਾਰੀ ਬੰਦਾ ਪਿਛਲੀ ਪਰਾਰਬਧ ਮੁਤਾਬਕ ਕਰਮ ਕਰਦਾ ਹੋਇਆ ਹੰਕਾਰ ਨਾਲ ਕਿਰੇਮਾਨ ਕਰਮ ਕਰਦਾ, ਸੰਚਿਤ ਕਰਮ ਕਰਦਾ, ਫਿਰ ਪਰਾਰਬਧ ਬਣ ਜਾਂਦੀ ਹੈ। ਸੰਸਾਰੀ ਬੰਦਾ ਇਸ ਤਰ੍ਹਾਂ ਦਾ ਹੈ।
ਜਾਂ ਤੇ ਨਹੀਂ ਬੰਦ ਕੋ ਕਰੈ,
ਇਸ ਕਰਕੇ ਬ੍ਰਹਮ ਗਿਆਨੀ ਬੰਧਨ ਦੇ ਵਿੱਚ ਪੈਂਦਾ ਹੀ ਨਹੀਂ, ਕਿਉਂਕਿ ਉਹ ਕੋਈ ਗੱਲ ਆਪ ਕੀਤੀ ਮੰਨਦਾ ਹੀ ਨਹੀਂ, ਉਹ ਕਹਿੰਦਾ ਮੈਂ ਕੁਛ ਵੀ ਨਹੀਂ ਕੀਤਾ, ਸਾਰਾ ਉਸੇ ਨੇ ਕਰਾਇਆ ਹੈ।
ਕਰਮ ਮਾਲ ਸਭ ਕੇ ਘਰ ਪਰੇ,
ਪਰ ਇੱਕ ਗੱਲ ਹੈ, ਕਹਿੰਦੇ ਜਿਹੜੀ ਕਰਮਾਂ ਦੀ ਮਾਲਾ ਹੈ ਇਹ ਤਾਂ ਸਾਰਿਆਂ ਦੇ ਗਲਾਂ ਵਿੱਚ ਪਈ ਹੋਈ ਹੈ।
ਤਨ ਹੰਤਾ ਤਿਆਗੇ ਤਿੰਨ ਹਰੇ,
ਇਹ ਕਰਮਾਂ ਦੀ ਮਾਲਾ ਮਹਾਰਾਜ ਗਲੋਂ ਲਾਹ ਕੇ ਕਿਵੇਂ ਸੁੱਟੀਏ? ਕਹਿੰਦੇ ਜਿਨ੍ਹਾਂ ਨੇ ਸਰੀਰ ਦੀ ਹੰਗਤਾ ਤਿਆਗੀ ਹੈ ਨਾ, ਉਹਨੇ ਇਹ ਮਾਲਾ ਲਾਹ ਕੇ ਸੁੱਟ ਦਿੱਤੀ ਹੈ।
ਬਿਨਾਂ ਤਿਆਗ ਤੇ ਅਨਕ ਕਲੇਸ਼, ਜਨਮ ਮਰਨ ਕੇ ਕਸ਼ਟ ਅਸ਼ੇਚ,
ਯਾਨੀ ਜਦੋਂ ਤੱਕ ਆਪਾਂ ਹੰਗਤਾ ਦਾ ਤਿਆਗ ਨਹੀਂ ਕਰਦੇ, ਕਰਮਾਂ ਦੀ ਮਾਲਾ ਲੈ ਕੇ ਨਹੀਂ ਡਿੱਗਦੀ, ਉਦੋਂ ਤੱਕ ਕਲੇਸ਼ ਹੀ ਕਲੇਸ਼ ਤੇ ਜੰਮਣ ਤੇ ਮਰਨ ਦੇ ਬਹੁਤ ਚੱਕਰ ਪਏ ਰਹਿੰਦੇ ਨੇ, ਕਸ਼ਟ ਚੱਲਦੇ ਆ ਕਈ ਪ੍ਰਕਾਰ ਦੇ।
ਯਾ ਤੇ ਸਤਿਗੁਰ ਨੇ ਬਹੁ ਬਾਰ ਵਰਨਨ ਕੀਨੇ ਗ੍ਰੰਥ ਮਜ਼ਾਰ,
ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਵਰਨਨ ਕੀਤੀਆਂ ਪੰਗਤੀਆਂ ਤਾਈਓ।
ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ,
ਇਹ ਜਦੋਂ ਵੀ ਜੀਵ ਆਉਂਦਾ ਹਾਂ ਦੇ ਸਹਿਤ ਹੀ ਆਉਂਦਾ, ਜਾਂਦਾ ਤਾਂ ਹਾਂ ਦੇ ਸਹਿਤ ਹੀ ਜਾਂਦਾ, ਹਾਂ ਵਿੱਚ ਜੰਮਦਾ ਹਾਂ ਵਿੱਚ ਮਰਦਾ, ਇਹ ਸਾਰੀ ਕਿਰਿਆ ਜੀਵ ਦੀ ਹੋਂ ਦੇ ਵਿੱਚ ਹੀ ਹੁੰਦੀ ਹੈ।
ਇਤਿਆਦਿਕ ਕੁਛ ਗਿਨੇ ਨਾ ਜਾਏ, ਕਹਿਓ ਦੇ ਹੰਤਾ ਕਰ ਨਾਏ,
ਇਸ ਕਰਕੇ ਕਿਹਾ ਨਹੀਂ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਕਿ ਦੇਹ ਦੀ ਹੰਗਤਾ ਨਾ ਕਰੇ, ਇਹਨਾਂ ਕੁਝ ਗਿਣਿਆ ਨਹੀਂ ਜਾਂਦਾ ਭਾਵ ਜਿੰਨੀਆਂ ਪੰਕਤੀਆਂ ਲਿਖੀਆਂ ਬਹੁਤ ਸਮਝਾਉਂਦੇ ਨੇ ਮਹਾਰਾਜ
ਤਨਹੰਤਾ ਮੈਂ ਸਭ ਉਤਪਾਤ
ਕਿਉਂਕਿ ਜਿੰਨੇ ਉਹ ਪੱਧਰ ਨੇ ਨਾ ਸਰੀਰ ਦੀ ਹੰਗਤਾ ਦੇ ਬਿਮਾਨ ਦੇ ਵਿੱਚ ਭਰੇ ਪਏ ਨੇ
ਸੁੱਖ ਪ੍ਰਾਪਤ ਪੁੰਨ ਪੁੰਨ ਪਛਤਾਤ
ਇਹ ਬੰਦਾ ਹੰਕਾਰ ਕਰਕੇ ਦੁੱਖ ਪਾਉਂਦਾ ਬਾਰ ਬਾਰ ਪਛਤਾਉਂਦਾ ਵੀ ਹੈ
ਜਨਮ ਅਸੰਖ ਇਸੀ ਤੇ ਧਰੇ
ਕਹਿੰਦੇ ਇਸੇ ਕਰਕੇ ਤਾਂ ਇਹ ਬੰਦਾ ਅਣਗਿਣਤ ਹੀ ਜਨਮ ਲੈਂਦਾ ਬਾਰ ਬਾਰ ਹੰਕਾਰ ਨਾਲ ਮਰਦਾ ਕਿਉਂਕਿ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਘੱਟੋ ਘੱਟ ਜੇ ਜੰਮਣ ਵੇਲੇ ਹੰਕਾਰ ਸੀ ਮਰਨ ਵੇਲੇ ਤਾਂ ਛੱਡ ਲੈਂਦਾ ਕਹਿੰਦੇ ਮਰਨ ਵੇਲੇ ਵੀ ਕਹਿੰਦਾ ਮੈਂ ਜਿਵੇਂ ਕੋਈ ਮਰਨ ਲੱਗਿਆ ਸੀ ਕਹਿੰਦਾ ਸੀ ਉਹ ਕੰਧਾਂ ਵੱਲ ਨੂੰ ਹੱਥ ਕਰੇ ਫਿਰ ਗਾਵਾਂ ਵੱਲ ਨੂੰ ਹੱਥ ਕਰੇ ਤਾਂ ਘਰ ਦੇ ਸਮਝਦੇ ਵੀ ਹੰਗਤਾ ਚ ਹੀ ਬੋਲਦਾ ਕਹਿੰਦੇ ਇਹ ਕੀ ਕਹਿੰਦਾ ਦੂਜਾ ਬੰਦਾ ਕਹਿੰਦਾ ਕਹਿੰਦੇ ਇਹ ਮੇਰੇ ਪਿਤਾ ਜੀ ਕਹਿੰਦੇ ਤੁਹਾਡੇ ਲਈ ਘਰ ਬਣਾਤਾ ਤੁਹਾਡੇ ਲਈ ਗਊਆਂ ਬਣਾਤੀਆਂ ਤੁਹਾਡੇ ਲਈ ਆਹ ਬਣਾਤਾ ਵਾਸਤਵ ਦੇ ਵਿੱਚ ਕੁਛ ਬੋਲਦਾ ਹੋਰ ਹੈ ਇਸ ਕਰਕੇ ਬੰਦਾ ਮਰਨ ਤੱਕ ਆਪਣੀ ਔਲਾਦ ਨੂੰ ਕਹਿੰਦਾ ਮੈਂ ਆਹ ਬਣਾਤਾ ਮੈਂ ਉਹ ਬਣਾਤਾ ਮਰਦਾ ਮਰਦਾ ਵੀ ਉੱਥੇ ਹੀ ਸੁਰਤੀ ਰੱਖ ਲੈਂਦਾ
ਅਪਰਮਾਨ ਸੰਕਟ ਤੇ ਮਰੈ
ਇਸ ਕਰਕੇ ਬਹੁਤ ਬਹੁਤੇ ਜ਼ਿਆਦਾ ਸੰਕਟ ਦੁੱਖ ਪਾ ਕੇ ਮਰਦਾ ਹੈ
ਮਮਤਾ ਆਦ ਵਿਕਾਰ ਅਨੇਕ
ਇਹ ਮਮਤਾ ਹੰਗਤਾ ਮਮਤਾ ਸਾਰੇ ਇਹਦੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਹਨ
ਤਨਹੰਤਾ ਜਨਤੀ ਅਬਵੇਕ